ਪੰਦਰਾਂ ਸੋਲਾਂ ਮੀਲ ਨਿਕਲੀ। ਉਸ ਵੇਲੇ ਸੌਦਾਗਰ ਨੇ ਸੋਚਿਆ, ਗੁਰਸਿੱਖਾਂ ਨੂੰ ਕਿਹਾ ਵੀ ਕੀ ਗੱਲ, ਗਿਣ ਨੀ ਹੋਇਆ ਅਜੇ ਥਾਈ ਪੈਸਾ, ਸਾਢੇ ਚਾਰ ਘੰਟੇ ਹੋ ਗਏ, ਡੇਢ ਪਹਿਰ ਬੀਤ ਗਿਆ। ਉਹ ਅੰਦਰ ਆਏ, ਦੇਖਣ ਪੇਟੀਆਂ ਖੁੱਲੀਆਂ, ਮੋਹਰਾਂ ਹੀ ਮੋਹਰਾਂ, ਉਵੇਂ ਜਿਵੇਂ ਛਲ ਲਿਸ਼ਕਾਰਾਂ ਮਾਰਦੀਆਂ। ਉਹਨੂੰ ਕਹਿਣ ਲੱਗੇ ਵੀ ਤੁਸੀਂ ਆਪ ਆ ਜਾਓ, ਉਹ ਤਾਂ ਪਤਾ ਨੀ ਕਿੱਧਰ ਚਲੇ ਗਏ, ਸਾਨੂੰ ਕੋਈ ਸਮਝ ਨਹੀਂ ਆਉਂਦੀ ਕੀ ਪਾਣਾ ਵਰਤਿਆ, ਬਈ ਪੇਟੀਆਂ ਸਾਰੀਆਂ ਖੁੱਲੀਆਂ, ਪੈਸੇ ਗਿਣ। ਉਹ ਸੌਦਾਗਰਾਂ ਨੇ ਗਿਣਨੇ ਸ਼ੁਰੂ ਕਰਦੇ, 50 ਕੋਲ ਜਿੰਨੇ ਘੋੜੇ ਭੇਜੇ ਸੀ ਸਭ ਦੇ ਪੈਸੇ ਲੈ ਲਏ, ਤੇ ਉਹਦੇ ਬਾਅਦ ਬਾਕੀ ਜਿਹੜੇ ਸੀ ਪੇਟੀਆਂ ਚ ਬੰਦ ਕਰਕੇ ਗੁਰਸਿੱਖ ਗੁਰੂ ਸਾਹਿਬ ਕੋਲ ਆ ਗਏ। ਆ ਕੇ ਸਾਰੀ ਵਿਥਿਆ ਦੱਸੀ ਕਿ ਸੱਚੇ ਪਾਤਸ਼ਾਹ ਪਤਾ ਨੀ ਲੱਗਿਆ ਭਾਈ ਗੁਰਦਾਸ ਜੀ ਕਿੱਧਰ ਚਲੇ। ਮਹਾਰਾਜ ਮੁਸਕਰਾ, ਕਹਿੰਦੇ ਕੋਈ ਨਾ ਕੋਈ ਨਾ, ਠੀਕ ਹੈ। ਇਹ ਚੱਲਦੇ ਚੱਲਦੇ ਅੰਮ੍ਰਿਤਸਰ ਦੇ ਨੇੜੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਹੀ ਗਏ, ਵੀ ਜਾ ਕੇ ਮਾਫ਼ੀ ਮੰਗ ਲਈਏ, ਦੱਸ ਦਈਏ ਗੱਲ ਵੀ ਸੱਚੇ ਪਾਤਸ਼ਾਹ ਆਹ ਪਾਣਾ ਬੀਤ ਗਿਆ, ਵੀ ਮੈਂ ਤਾਂ ਆ ਗਿਆ, ਪਿਛਲੇ ਸਿੱਖਾਂ ਦਾ ਪਤਾ ਨੀ ਕੀ ਹਾਲ ਹੋਇਆ ਹੋਣਾ ਜਾਂ ਨਹੀਂ ਹੋਇਆ। ਉੱਥੇ ਵੀ ਜਾਣ ਦੀ ਹਿੰਮਤ ਨਹੀਂ ਪਈ, ਸਿੱਧੇ ਚੱਲਦੇ ਚੱਲਦੇ ਸਾਧੂ ਵਾਲਾ ਭੇਸ ਬਣਾਇਆ ਹੋਇਆ, ਜੁੱਤੀ ਟੁੱਟ ਗਈ, ਪੈਰ ਨੰਗੇ ਨੇ, ਪੈਸਾ ਕਿਤੇ ਮਿਲਦਾ ਨਹੀਂ, ਕਿਤੇ ਮੰਗ ਮੰਗ ਕੇ ਰੋਟੀ ਖਾਂਦੇ ਨੇ, ਬਹੁਤ ਸਰੀਰ ਕਮਜ਼ੋਰ ਹੋ ਗਿਆ। ਕਾਸ਼ੀ ਜਾ ਰਹੇ, ਕਾਸ਼ੀ ਉੱਥੇ ਸਿੱਖੀ ਸੇਵ ਕੀ ਗੁਰੂ ਮਹਾਰਾਜ ਦੀ ਸੀ। ਜਦ ਉਹਨਾਂ ਨੂੰ ਪਤਾ ਲੱਗਿਆ ਉੱਥੇ ਦੇ ਮਸੰਦ ਨੂੰ ਵੀ ਭਾਈ ਗੁਰਦਾਸ ਜੀ ਆਏ ਨੇ, ਰਾਜੇ ਨੂੰ ਜਾ ਕੇ ਕਿਹਾ ਕਿ ਬਹੁਤ ਉੱਚ ਕੋਟੀ ਦੇ ਮਹਾਂਪੁਰਸ਼ ਗੁਰੂ ਸਾਹਿਬ ਦੇ ਪ੍ਰਵਾਨ ਗੁਰਸਿੱਖ ਜਿਹੜੇ ਇੱਕ ਨੰਬਰ ਨੇ ਉਹ ਆਏ ਨੇ ਆਪਣੇ ਸ਼ਹਿਰ ਦੇ ਅੰਦਰ। ਰਾਜੇ ਨੇ ਆਦਰ ਸਤਿਕਾਰ ਦੇ ਨਾਲ ਆਪ ਨੂੰ ਬੁਲਾਇਆ, ਸਤਸੰਗ ਸ਼ੁਰੂ ਹੋ ਗਿਆ, ਬਹੁਤ ਭਾਰੇ ਸਤਸੰਗ, ਹਜ਼ਾਰਾਂ ਦੀ ਤਾਦਾਦ ਚ ਆਉਣੇ ਸ਼ੁਰੂ ਹੋਏ। ਪੰਡਿਤ ਆਉਂਦੇ ਨੇ, ਉਹ ਸਵਾਲ ਕਰਦੇ ਨੇ, ਭਾਈ ਸਾਹਿਬ ਜਵਾਬ ਦਿੰਦੇ ਨੇ, ਤੇ ਕਿਬਿੱਤ ਸਵਈਏ ਜਿਹੜੇ ਨੇ ਸਾਰੇ ਹੀ ਉੱਥੇ ਆਪਣੇ ਵਿਚਾਰੇ। ਸਮਾਂ ਲੰਘ ਗਿਆ, ਲੇਕਿਨ ਮਨ ਦੇ ਅੰਦਰ ਵਿਰਾਗ ਪੈਦਾ ਹੋ ਗਿਆ, ਹੇ ਸਤਿਗੁਰੂ ਮੈਂ ਵੀ ਕਦੇ ਤੁਹਾਡੇ ਦਰਸ਼ਨ ਕਰੂੰ, ਮੈਂ ਤਾਂ ਵਿਛੜ ਗਿਆ, ਮੇਰੇ ਕਰਮਾਂ ਨੇ ਵਿਛੋੜਾ ਪਾ ਲਿਆ। ਬਾਰ ਬਾਰ ਇਸ ਤਰ੍ਹਾਂ ਦੇ ਨਾਲ ਬੇਨਤੀਆਂ ਕਰਦੇ,
ਟੁੱਟੇ ਕਰਮਾਂ ਨੇ ਵਿਛੋੜਾ ਤੈਨੂੰ ਪਾ ਲਿਆ, ਕਿਰਪਾ ਕਰਕੇ Thank you.
ਅੱਖਾਂ ਦੇ ਅੰਦਰੋਂ ਹਿੰਜੂ ਜਾਂਦੇ ਨੇ। ਭਾਵੇਂ ਸੰਗਤਾਂ ਆਉਂਦੀਆਂ, ਮਾਨਤਾ ਬਹੁਤ ਹੈ ਸਾਰਾ ਸ਼ਹਿਰ ਨਾਲ, ਪਰ ਸਾਹਿਬ ਸਿੰਘ ਜੀ ਸਤਿਗੁਰੂ ਦੀ ਮਾਇਆ ਕੋਈ ਚੱਲ ਸਕਦਾ? ਕੋਈ ਨਹੀਂ ਚੱਲ ਸਕਦਾ ਸਾਹਿਬ ਸਿੰਘ, ਬਹੁਤ ਤਕੜੀ ਹੈ ਇਸ ਤਰ੍ਹਾਂ ਫਰਮਾਨ ਹੈ।
ਮਾਇਆ ਬਲਵਾਨ ਜੀ ਬੰਦਾ ਕਿਆ ਕਰੇ ਵਿਚਾਰਾ, ਮਾਇਆ ਬਲਵਾਨ ਬੰਦਾ ਕਿਆ ਕਰੇ ਵਿਚਾਰਾ।
ਤਪ ਕਰਦੇ ਤਪਸੀ ਭੁਲਾਏ, ਪੰਡਿਤ ਮੋਹੇ ਲੋਹ ਸੁਆਏ, ਤ੍ਰੈ ਗੁਣ ਮੋਹੇ ਮੋਹਿਆ ਆਕਾਸ਼, ਹਮ ਸਤਿਗੁਰ ਰਾਖੇ ਦੇ ਕਰ ਹਾਥ। ਸਤਮਨੀ ਤੇ ਉੱਪਰ ਨਹੀਂ ਬਲੀਆ, ਜਿਨ ਬਰਮਾ ਵਿਸ਼ਨ ਮਹਾਂ ਦਿਓ ਛਿਰ। ਭਾਈ ਗੁਰਦਾਸ ਜੀ ਛਲ ਵਿੱਚ ਆ ਗਏ, ਬਾਰ ਬਾਰ ਦਰਸਾਂ ਕਰਦੇ ਆ ਪਾਤਸ਼ਾਹ ਮੇਰੇ ਯਾਦ ਹੈ ਜਿਸ ਵਕਤ ਮੇਰੇ ਸਾਥੀਆਂ ਸਿੱਖਾਂ ਨੇ ਕਿਹਾ ਸੀ ਕਿ ਗੁਰੂ ਦੀ ਕਿਰਪਾ ਬਿਨਾਂ ਨਹੀਂ ਬਚ ਸਕਦਾ, ਗੁਰੂ ਤੋਂ ਟੁੱਟ ਕੇ ਕਿਤੇ ਨੀ ਕਿਤੇ ਬੰਦਾ ਜਾਂਦਾ, ਬਾਦਸ਼ਾਹ ਮੇਰੇ ਤੇ ਮਿਹਰ ਕਰ। ਅਖੀਰ ਗੁਰੂ ਮਹਾਰਾਜ ਨੂੰ ਖਿੱਚਾਂ ਪੈਂਦੀਆਂ, ਮੈਂ ਸਿੱਖ ਭੇਜਿਆ ਮੇਰਾ ਵੀ ਜਾ ਕਾਸ਼ੀ ਸਾਡੀ ਚਿੱਠੀ ਲੈ ਜਾ ਤੇ ਉੱਥੇ ਦੇ ਰਾਜੇ ਨੂੰ ਦੇ। ਚਿੱਠੀ ਲੈ ਕੇ ਆ ਜਾਂਦਾ, ਰਾਜੇ ਦੇ ਪੇਸ਼ ਕਰਤੀ। ਚਿੱਠੀ ਚ ਲਿਖਿਆ ਹੋਇਆ ਕਿ ਰਾਜਨ, ਇੱਥੇ ਇੱਕ ਸਾਡਾ ਚੋਰ ਰਹਿੰਦਾ, ਚੋਰ ਆਇਆ ਹੋਇਆ ਕਾਸ਼ੀ ਦੇ ਅੰਦਰ, ਤੇ ਉਹਦਾ ਨਾਮ ਗੁਰਦਾਸ ਹੈ, ਪਤਾ ਕਰੋ। ਤੇ ਉਹ ਸਾਡੀ ਬੜੀ ਅਵਗਿਆ ਕਰਕੇ ਗਿਆ ਭਾਰੀ, ਤੇ ਮੁਸ਼ਕਾਂ ਬੰਨ ਕੇ ਉਸ ਨੂੰ ਸਾਡੇ ਪੇਸ਼ ਕਰੋ। ਉਸ ਵੇਲੇ ਰਾਜੇ ਨੇ ਸਾਰੇ ਰਾਜ ਦੇ ਅੰਦਰ ਢੰਡੋਰਾ ਫਰਾਇਆ ਵੀ ਕੋਈ ਗੁਰਦਾਸ ਨਾਮ ਦਾ ਚੋਰ ਹੈ ਉਹ ਹਾਜ਼ਰ ਹੋਵੇ। ਤੇ ਉਸ ਵੇਲੇ ਪਤਾ ਲੱਗਿਆ ਵੀ ਕੋਈ ਨਹੀਂ ਹੈ ਗੁਰਦਾਸ ਨਾਮ ਦਾ। ਦੂਸਰਾ ਦਿਨ ਹੋਇਆ, ਸਤਸੰਗ ਲੱਗਿਆ ਹੋਇਆ, ਤੇ ਰਾਜੇ ਨੇ ਭਾਈ ਗੁਰਦਾਸ ਜੀ ਨੂੰ ਉਹ ਚਿੱਠੀ ਦਿਖਾਈ। ਕਹਿਣ ਲੱਗੇ, ਮਹਾਰਾਜ ਇੱਕ ਸਮੱਸਿਆ ਬੜੀ ਜ਼ਬਰਦਸਤ ਆ ਗਈ। ਇੱਕ ਚੋਰ ਗੁਰੂ ਦਾ ਰਹਿੰਦਾ ਇਸ ਨਗਰੀ ਦੇ ਅੰਦਰ, ਤੇ ਬੜਾ ਮੇਰੇ ਮੈਨੂੰ ਲਾਹਨਤ ਹੈ ਜੇ ਮੈਂ ਉਸ ਚੋਰ ਨੂੰ ਫੜ ਨਾ ਸਕਿਆ। ਤੇ ਗੁਰੂ ਮਹਾਰਾਜ ਦਾ ਹੁਕਮਨਾਮਾ ਹੈ, ਹੁਕਮਨਾਮਾ ਪੜ੍ਹਿਆ, ਧਰਤੀ ਨਿਕਲ ਗਈ ਪੈਰਾਂ ਤੋਂ। ਪਰ ਨਾਲ ਖੁਸ਼ੀ ਆਈ ਵੀ ਚਲੋ ਹੁਣ ਗੁਰੂ ਮਹਾਰਾਜ ਦੇ ਚਰਨੀ ਲੱਗਾਂਗੇ, ਜਾ ਗੁਰੂ ਬਖਸ਼ਿੰਦਾ ਹੈ, ਬਖਸ਼ ਦਿਆ ਕਰਦਾ। ਚੌਸ ਵੇਲੇ ਉੱਠ ਕੇ ਖੜੇ ਹੋ ਗਏ, ਕਹਿੰਦੇ ਰਾਜਨ, ਬੇਅੰਤ ਹਜ਼ਾਰਾਂ ਦੀ ਤਦਾਦ ਸੰਗਤ ਬੈਠੀ ਹੈ, ਕਿਸੇ ਦੀ ਪਰਵਾਹ ਨਹੀਂ ਕਰੀ। ਗਲਤੀ ਮਹਿਸੂਸ ਹੋ ਗਈ ਵੀ ਮੈਂ ਕਿਹਾ ਸੀ ਵੀ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਹੁਣ ਮੌਕਾ ਪ੍ਰੇਮੀਆਂ, ਜੋ ਹੋਣਾ ਹੋ ਜਾਵੇ, ਗੁਰੂ ਦੇ ਚਰਨੀ ਚੱਲ। ਕਿੰਨਾ ਚਿਰ ਇਸ ਤਰ੍ਹਾਂ ਬੈਠਾ ਰਹੇਗਾ, ਇਹ ਤਾਂ ਗੁਰੂ ਮਹਾਰਾਜ ਨੇ ਕੋਈ ਕੌਤਕ ਰਚਿਆ। ਉਸੇ ਵੇਲੇ ਖੜੇ ਹੋ ਗਏ, ਕਹਿੰਦੇ ਰਾਜਨ, ਚੋਰ ਮੈਂ ਆ, ਮੇਰੀਆਂ ਮੁਸ਼ਕਾਂ ਦੇ, ਲੈ ਚਲੋ ਮੈਨੂੰ। ਕੌਣ ਲੈ ਆਇਆ ਚਿੱਠੀ? ਬੇਵੜਾ ਬੁਲਾਇਆ, ਦੇਖਿਆ, ਭਾਈ ਗੁਰਦਾਸ ਜੀ ਤੁਸੀਂ ਇੱਥੇ? ਕਹਿੰਦੇ ਹਾਂ, ਮੈਂ ਚੋਰ ਹਾਂ। ਰਾਜਾ ਮੰਨਦਾ ਨਹੀਂ ਵੀ ਤੁਸੀਂ ਐਡੇ ਬੜੇ ਮਹਾਂਪੁਰਸ਼, ਸਾਰੇ ਕਾਸ਼ੀ ਦੇ ਪੰਡਤਾਂ ਨੂੰ ਤੁਸੀਂ ਜਿੱਤ ਲਿਆ, ਸਾਡੇ ਸਾਰੇ ਤੁਹਾਡੇ ਚਰਨਾਂ ਦੇ ਉੱਤੇ ਸੀਸ ਨਵਾਉਂਦੇ ਨੇ, ਤੁਸੀਂ ਗੁਰੂ ਕੇ ਚੋਰ? ਕਹਿੰਦਾ ਹਾਂ ਮੈਂ ਗੁਰੂ ਕਾ ਚੋਰ। ਦੇਰ ਨਾ ਕਰੋ, ਮੈਨੂੰ ਹੁਣੇ ਬੰਨੋ, ਆਪ ਜਾ ਕੇ ਰੱਸਾ ਲਿਆ, ਹੱਥ ਬਣਾ ਲਏ, ਰੱਸਾ ਬਣਾ ਤਾ ਮੇਵੜੇ ਦੇ ਹੱਥ। ਕਹਿੰਦੇ ਮੈਨੂੰ ਲੈ ਚਲੋ। ਸੰਗਤ ਹੈਰਾਨ ਹੋ ਗਈ, ਸਨਾਟਾ ਛਾ ਗਿਆ। ਸਾਧ ਸੰਗਤ ਜੀ, ਬੜੀ ਔਖੀ ਗੱਲ ਹੈ, ਮਾਨਤਾ ਹੋਵੇ, ਕਦੇ ਬੰਦਾ ਸਹਿਣ ਨਹੀਂ ਕਰਦਾ ਜੇ ਉਹਦੀ ਮਾਨਤਾ ਨੂੰ ਠੇਸ ਪਹੁੰਚੇ ਕਿਸੇ ਗੱਲ ਤੋਂ। ਇਹ ਭਾਈ ਗੁਰਦਾਸ ਦਾ ਹੀ ਜਿਗਰਾ ਸੀ, ਜਿਹੜੇ ਉੱਠ ਕੇ ਸਾਰੀ ਸੰਗਤ 'ਚ ਖੜੇ ਹੋ ਕੇ ਕਹਿਣ ਲੱਗੇ, ਮੈਂ ਚੋਰ ਹਾਂ, ਮੇਰੀਆਂ ਮੁਸ਼ਕਾਂ ਬਣ। ਦੂਸਰੇ ਦਿਨ ਤਿਆਰੀ ਹੋ ਗਈ, ਹਜ਼ਾਰ ਹਾਸ ਜਿਗਿਆ ਸਿੱਖ ਜਿਹੜੇ ਨਾਲ ਸੀਗੇ ਉਹ ਸਾਰੇ ਨਾਲ ਤੁਰਦੇ ਵੀ ਅਸੀਂ ਵੀ ਚੱਲਾਂਗੇ। ਰਾਜਾ ਕਹਿੰਦਾ ਮੈਂ ਵੀ ਚੱਲਾਂ। ਕਈ ਮੰਜ਼ਿਲਾਂ ਤੁਰੇ ਆਏ, ਅਖੀਰ ਭਾਈ ਗੁਰਦਾਸ ਜੀ ਨੇ ਬਹੁਤ ਬੇਨਤੀਆਂ ਕਰਕੇ ਮੋੜੇ, ਪਰ 700 ਫੇਰ ਵੀ ਨਾਲ ਰਹਿ ਗਏ। ਚੱਲਦੇ ਚੱਲਦੇ ਰਾਜਾ ਕਹਿਣ ਲੱਗਿਆ, ਮਹਾਰਾਜ ਰਸਤਾ ਬੜਾ ਦੂਰ ਹੈ, ਹੱਥ ਉੱਥੇ ਜਾ ਕੇ ਬੰਨ ਲਾਂਗੇ। ਮੇਵੜੇ ਨੇ ਵੀ ਕਿਹਾ ਵੀ ਤਾਵੀਲ ਅੰਮ੍ਰਿਤਸਰ ਜਾ ਕੇ ਹੋ ਜਾਏਗੀ, ਤੁਸੀਂ ਹੁਣ ਖੁੱਲੇ ਚਲੋ। ਆਪ ਮੰਨਦੇ ਨਹੀਂ, ਅਖੀਰ ਸਾਰਿਆਂ ਦੀ ਸੰਗਤ ਦੀ ਮਰਜ਼ੀ ਦੇਖ ਕੇ ਹੱਥ ਕਲਾੜੇ, ਮੰਜ਼ਲੋਂ ਮੰਜ਼ਲ ਚੱਲਦੇ ਜਾਂ ਦਰਬਾਰ ਆਏ ਅੰਮ੍ਰਿਤਸਰ ਦੇ ਨੇੜੇ। ਸਾਧ ਸਿੰਘ ਜੀ ਫਿਰ ਧਰਤੀ ਦੇ ਉੱਤੇ ਮਸਤਕ ਨਵਾਉਂਦੇ ਨੇ, ਚੱਕ ਚੱਕ ਕੇ ਮਿੱਟੀ ਜਿੱਥੇ ਗੁਰੂ ਦੇ ਚਰਨਾਂ ਦੀ ਸ਼ੋਹ ਪ੍ਰਾਪਤ ਸੀ ਉੱਤੇ ਸਿੱਟਦੇ ਜਾਂਦੇ ਨੇ ਆਪਦੇ। ਧੰਨ ਹੈ ਤੂੰ ਪਵਿੱਤਰ ਧਰਤੀ ਜਿੱਥੇ ਮੇਰਾ ਸਤਿਗੁਰੂ ਰਹਿੰਦਾ, ਕਿੱਡੀ ਗਲਤੀ ਕਰੀ ਮੈਂ ਇਸ ਧਰਤੀ ਨੂੰ ਛੱਡ ਕੇ ਕਿੱਥੇ ਚਲਿਆ ਗਿਆ। ਵਾਰ ਵਾਰ ਪਛਤਾਵਾ ਕਰਦੇ ਨੇ, ਅਖੀਰ ਗੁਰੂ ਮਹਾਰਾਜ ਜੀ ਕੋਲ ਜਦ ਗਏ, ਦੋਵੇਂ ਹੱਥ ਬੰਨੇ ਹੋਏ, ਰੱਸਾ ਮੇਵੜੇ ਦੇ ਹੱਥ ਫੜਾਇਆ ਹੋਇਆ ਤੇ ਦੂਰ ਖੜੇ ਨੇ, ਮਹਾਰਾਜ ਦਰਬਾਰ ਲੱਗਿਆ। ਕਹਿੰਦੇ ਕੌਣ ਹੈ ਭਾਈ? ਇਹ ਹਾਜ਼ਰ ਕਰੋ ਨੇੜੇ ਨੇੜੇ ਹਾਜ਼ਰ ਕਰੇ। ਕਹਿੰਦੇ ਗੁਰਦਾਸ, ਕਿੱਥੇ ਆ ਤੇਰਾ ਸਿਦਕ? ਕਿੰਨੀ ਉਦੋਂ ਬਹਿਸ ਕਰਦਾ ਸੀ ਤੂੰ ਵੀ ਸਿੱਖ ਸਿਦਕ ਨਹੀਂ ਹਾਰਦਾ, ਤੇ ਤੂੰ ਕਿੱਡੀਆਂ ਕਿੱਡੀਆਂ ਮਿਸਾਲਾਂ ਦਿੱਤੀਆਂ, ਤੇ ਹੁਣ ਸਾਨੂੰ ਜਵਾਬ ਦੇ, ਜਵਾਬ ਤੇਤੋਂ ਜਵਾਬ ਮੰਗਦੇ ਆ। ਚੁੱਪ ਕਰੇ ਖੜੇ ਨੇ, ਨੀਵੀਂ ਪਾਈ ਹੋਈ ਹੈ, ਚਰਨਾਂ ਤੇ ਧਿਆਨ। ਮਹਾਰਾਜ ਵਾਰ ਵਾਰ ਆਵਾਜ਼ ਦਿੰਦੇ ਨੇ, ਤੇ ਹੁਣ ਤੂੰ ਕਹਿੰਦਾ ਕਿਉਂ ਨੀ, ਕੁਛ ਬੋਲਦਾ ਕਿਉਂ ਨੀ ਹੈ? ਬੋਲ ਕੇ ਦੱਸ ਹੁਣ ਸਾਨੂੰ ਆਪਣੇ ਸਿੱਧਕ ਦੀ ਗੱਲ। ਉਸ ਵੇਲੇ ਭਾਈ ਗੁਰਦਾਸ ਜੀ ਦੇ ਮੁਖ ਤੋਂ ਬਹੁਤ ਆਜ ਜੀ ਦੇ ਨਾਲ ਇਸ ਤਰ੍ਹਾਂ ਦੀ ਬੇਨਤੀ। Thank you. ਜਿਸ ਤਰ੍ਹਾਂ ਮੈਂ ਬੋਲ ਸਕਦਾ ਜੋ ਗਰਬੰਤ ਬਹੁ ਬੂੰਦ ਚਿੰਤਾ ਦਰ ਇੱਕ ਬੂੰਦ ਸਮੁੰਦਰ ਦੇ ਮੁਕਾਬਲੇ ਦੇ ਉੱਤੇ ਗਰਭ ਭਰੇ ਸਨਮੁਖ ਸਿੰਧ ਸ਼ੋਭ ਨਹੀਂ ਪਾਵੇ ਸਮੁੰਦਰ ਦੇ ਸਾਹਮਣੇ ਸ਼ੋਭਾ ਨਹੀਂ ਦਿੰਦੀ ਬੂੰਦ ਜਿਹੜੀ ਹੈ ਗਰਭ ਕਰਦੀ ਜੋ ਬਹੁ ਉਡੇ ਖੱਗ ਧਾਰ ਮਹਾਂਬਲ ਜੇ ਪੰਛੀ ਉੱਡਦਾ ਬੜਾ ਬਲ ਧਾਰ ਕੇ ਪੇਕ ਆਕਾਸ਼ ਰਿਦੇ ਸੁਖਜਾ ਆਕਾਸ਼ ਨੂੰ ਦੇਖ ਕੇ ਸੁੰਗੜ ਜਾਂਦਾ ਔਰ ਹੌਸਲਾ ਹਾਰ ਦਿੰਦਾ ਵੀ ਆਕਾਸ਼ ਕਿਤੇ ਮੁੱਕਣਾ ਜਿਉਂ ਬ੍ਰਹਮੰਡ ਪ੍ਰਚੰਡ ਬਲੋਕਤ ਗੁੱਲਰ ਜੰਤ ਉਹ ਡੰਤ ਲਜਾਵੇ ਗੁੱਲਰ ਦੀ ਗੋਲ ਚੋਂ ਜੰਤ ਉੜਿਆ ਕਹੇ ਮੈਂ ਬ੍ਰਹਮੰਡ ਦਾ ਭੇਦ ਪਾਣਾ ਮਹਾਰਾਜ ਕਿਵੇਂ ਪਾਇਆ ਜਾ ਤੂੰ ਕਰਦਾ ਹਮ ਕੀਏ ਤਿਆਰੇ ਜੀ ਤੋਹਫ਼ੇ ਬੋਲਣ ਕਿਉਂ ਬਣ ਆਵੇ ਤੇਰੇ ਕੋਲ ਤਾਂ ਬੋਲਣਾ ਬਣ ਨਹੀਂ ਸਕਦਾ ਪਾਤਸ਼ਾਹ ਤੇਰੇ ਕੋਲ ਜਿਹੜਾ ਬੋਲਣਾ ਬਣਦਾ ਉਹ ਆਹੀ ਬੋਲਣਾ ਬਣਦਾ
ਮੇਰੇ ਵਰਗਾ Thank you.
ਮੇਰੇ ਵਰਗਾ ਮਾੜਾ ਹੋਰ ਸੰਸਾਰ ਤੇ ਕੋਈ ਕਿਵੇਂ ਸਿਦਕ ਰਹਿ ਸਕਦਾ ਹੈ? ਔਖਾ ਹੈ ਸਿਦਕ ਰੱਖਣਾ।
ਸਿੱਖ ਵਿਚਾਰਾ ਜੀ, ਕਿਆ ਸਿੱਖ ਵਿਚਾਰਾ ਜੀ, ਕਿਆ ਸਿੱਖ ਵਿਚਾਰਾ ਜੀ, ਕਿਆ ਸਿੱਖ ਵਿਚਾਰਾ ਜੀ,
ਕਿਰਪਾ ਹੋਵੇ ਤਾਂ ਸ਼ਾਂਤ ਸਾਫ ਕਰ। ਜਲ ਵਿੱਚ ਕਾਗਜ਼ ਲੂਣ ਜਿਉਂ, ਕਿਉਂ ਚੋਪੜ ਪਾਏ ਦੀਵੇ ਬੱਟੀ ਤੇਲ ਦੇ ਸਭ ਰਾਤ ਜਲਾਏ। ਤੇਲ ਹੋਵੇ ਤਾਂ ਬੱਟੀ ਜਲਦੀ ਨਹੀਂ ਜਲ ਜਾਂਦੀ ਹੈ ਜਿਹੜੀ। ਬਾਏ ਮੰਡਲ ਜਿਉਂ ਡੋਰ ਫੜ ਗੁੱਡੀ ਉਡਾਏ, ਮੂੰਹ ਵਿੱਚ ਗਰੜ ਦੁਲਾਰ ਪਾਏ ਜਿਉਂ ਸੱਪ ਲੜਾਏ। ਰਾਜਾ ਫਿਰੇ ਵਜ਼ੀਰ ਹੋਏ ਸੁਣ ਦੁੱਖ ਉਠਾਏ, ਸਾਂਗੇ ਅੰਦਰ ਸਾਲਤਾ ਜਿਸ ਗੁਰੂ। ਮਹਾਰਾਜ ਪ੍ਰਸੰਨ ਹੋ ਗਏ, ਕਹਿੰਦੇ ਮੁਸ਼ਕਾਂ ਖੋਲ ਦੋ। ਤਾਗੇ ਚਰਨਾਂ ਤੇ ਪੈ ਗਏ, ਮਹਾਰਾਜ ਨੇ ਛਾਤੀ ਨਾਲ ਲਾ ਲਏ ਤਾਗ। ਕਹਿੰਦੇ ਗੁਰਸਿੱਖਾ ਤਨ ਹੈ ਤਨ। ਇੱਕ ਗਿਆ ਸੀ 700 ਲੈ ਕੇ ਆਏ। ਭਾਈ ਗੁਰਦਾਸ ਜੀ ਨੂੰ ਐਸਾ ਨਾ ਕਿਹਾ ਵੀ ਇਹ ਕਸਵੱਟੀ ਚੋਂ ਹਾਰ ਗਏ ਸੀ। ਮਾਇਆ ਐਡੀ ਪ੍ਰਬਲ ਸੀ ਕਿ ਕੋਈ ਵੀ ਨਹੀਂ ਸੀ ਠਹਿਰ ਸਕਦਾ ਇਹਦੇ, ਮਾੜੇ ਮੋਟੇ ਨਹੀਂ ਰਹਿ ਸਕਦੇ, ਬਹੁਤ ਬਿਰਲਾ ਹੈ। ਸੋ ਸੰਸਾਰ ਚ ਗੱਲਾਂ ਨੇ, ਗੁਰੂ ਅੰਗਦ ਸਾਹਿਬ ਮਹਾਰਾਜ ਭਾਈ ਲਹਿਣਾ ਜੀ ਸਮਝਾਉਂਦੇ ਨੇ ਕਿ ਪ੍ਰੇਮੀਓ ਕਸਵੱਟੀ ਲੱਗੀ ਹੋਈ ਹੈ। ਸੋ ਜੇ ਸੁੱਖ ਦੇ ਤਾਂ ਤੁਝੇ ਰਾਤੀ, ਜੇ ਦੁੱਖ ਦੇ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤੀ ਰਾਜਾ, ਦੁੱਖ ਵੇ ਸੁਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਡੋਲੋ ਨਾ ਕਸਵੱਟੀ ਹੈ ਲੱਗੀ ਹੋਈ। ਸੋ ਇਸ ਤਰ੍ਹਾਂ ਦੇ ਨਾਲ ਸਾਰੇ ਅਸੀਂ ਤਾਂ ਮਾਣ ਕਰਦੇ ਹਾਂ, ਬਿਲਕੁਲ ਨਹੀਂ ਸਾਧ ਜੀ, ਗੁਰੂ ਦੀ ਕਿਰਪਾ ਹੋਵੇ ਤਾਂ ਬਚਦੇ ਹਾਂ, ਨਹੀਂ ਬਚਣਾ ਔਖਾ ਹੈ।
ਵਾਲੀ ਦੁਨੀਆ ਬਾਕੀ ਕਸਮਤੀ
ਸਾਰੇ ਸਿੱਖਾਂ ਨੂੰ ਜਿਨ੍ਹਾਂ 'ਚ ਵੱਡੇ ਵੱਡੇ ਬਾਬਾ ਬੁੱਢਾ ਜੀ ਵਰਗੇ, ਭਾਈ ਦੁਨੀ ਚੰਦ ਵਰਗੇ, ਭਾਈ ਸਧਾਰਨ ਵਰਗੇ, ਮਨਸੁਖ ਵਰਗੇ, ਭਾਈ ਪੀਰਤ ਵਰਗੇ, ਕਹਿੰਦੇ ਪ੍ਰੇਮੀਓ ਕਸਵੱਟੀ ਲੱਗੀ ਹੈ ਗੁਰੂ ਦੀ, ਡੋਲੋ ਨਾ, ਕਿਉਂਕਿ ਸਮਾਂ ਜਾਚ ਨਹੀਂ ਦਿੰਦਾ।